ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 12 ਅਕਤੂਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕੀ ਪਾਪ, ਬਿਮਾਰੀ ਤੇ ਮੌਤ ਅਸਲੀ ਨੇ? ਸੁਨਹਿਰੀ ਮਤਨ: ਯੋਹੰਨਾ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜਾ ਮੇਰੇ ਉੱਤੇ ਇਮਾਨ ਰੱਖਦਾ ਏ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਕਰੇਗਾ, ਕਿਉਂ ਜੇ ਮੈਂ ਪਿਓ ਦੇ ਕੋਲ ਜਾਂਦਾ ਵਾਂ। ਮਸੀਹ ਯਸੂ। ਜਵਾਬੀ ਪੜ੍ਹਾਈ: ਫਿਲਪੀਓ, ਉਂਝ ਦਾ ਹੀ ਮਿਜ਼ਾਜ ਰੱਖੋ ਜਿਵੇਂ ਮਸੀਹ ਦਾ ਸੀ। ਭਾਵੇਂ ਉਹ ਰੱਬ ਦੀ ਸੂਰਤ ਉੱਤੇ ਸੀ, ਫਿਰ ਵੀ ਉਹਨੇ ਰੱਬ ਦੇ ਬਰਾਬਰ ਹੋਣ ਨੂੰ ਕਬਜ਼ੇ ਵਿੱਚ ਰੱਖਣ ਵਾਲੀ ਸ਼ੈ ਨਹੀਂ ਸਮਝਿਆ, ਬਲਕਿ ਆਪਣੇ ਆਪ ਨੂੰ ਖਾਲੀ ਕਰ ਦਿੱਤਾ ਅਤੇ ਖਾਦਮ ਦੀ ਸ਼ਕਲ ਲੈ ਲਈ। ਇਸ ਲਈ ਐ ਮੇਰੇ ਪਿਆਰੇ, ਜਿਵੇਂ ਤੂੰ ਹਮੇਸ਼ਾ ਤੋਂ ਫਰਮਾ ਬਰਦਾਰੀ ਕਰਦਾ ਆਇਆ ਹੈ, ਉਸੇ ਤਰ੍ਹਾਂ ਹੁਣ ਵੀ ਨਾ ਸਿਰਫ ਮੇਰੇ ਹੁੰਦਿਆਂ ਬਲਕਿ ਮੇਰੇ ਨਾ ਹੁੰਦਿਆਂ ਉਹਦੇ ਤੋਂ ਵੀ ਬਹੁਤਾ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਕਰਦੇ ਜਾਓ, ਕਿਉਂ ਜੇ ਜਿਹੜਾ ਤੁਹਾਡੇ ਵਿੱਚ ਨੀਅਤ ਅਤੇ ਅਮਲ ਦੋਵਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਏ, ਉਹ ਰੱਬ ਏ। ਸਾਰੇ ਕੰਮ ਸ਼ਿਕਾਇਤ ਅਤੇ ਤਕਰਾਰ ਤੋਂ ਬਗੈਰ ਕਰਿਆ ਕਰੋ, ਤਾਂ ਜੋ ਤੁਸੀਂ ਬੇਐਬ ਅਤੇ ਭੋਲੇ ਹੋ ਕੇ ਵਿੰਗੇ ਅਤੇ ਕਾਜਰਾਉ ਲੋਕਾਂ ਵਿੱਚ ਰੱਬ ਦੇ ਬੇਨਕਸ ਬੰਦੇ ਬਣੋ। ਦਰਸੀਵਾਜ਼ ਬਾਈਬਲ ਵਿੱਚੋਂ ਮਤੀ: ਅਤੇ ਯਸੂ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਫਿਰਦਾ ਰਿਹਾ ਅਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਅਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਅਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮਤੀ: ਫਿਰ ਉਹਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਨਾਪਾਕ ਰੂਹਾਂ ਉੱਤੇ ਇਖਤਿਆਰ ਦਿੱਤਾ ਭਈ ਉਹਨਾਂ ਨੂੰ ਕੱਢਣ ਅਤੇ ਹਰ ਤਰ੍ਹਾਂ ਦੀ ਬਿਮਾਰੀ ਅਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਨ। ਇਹਨਾਂ 12 ਨੂੰ ਯਸੂ ਨੇ ਘੱਲਿਆ ਅਤੇ ਉਹਨਾਂ ਨੂੰ ਹੁਕਮ ਦੇ ਕੇ ਆਖਿਆ, ਬਿਮਾਰਾਂ ਨੂੰ ਠੀਕ ਕਰਨਾ, ਮੁਰਦਿਆਂ ਨੂੰ ਜਵਾਣਾ, ਕੂੜੀਆਂ ਨੂੰ ਪਾਕ ਕਰਨਾ, ਬਦਰੂਆਂ ਨੂੰ ਕੱਢਣਾ, ਮੁਫ਼ਤ ਤੁਸੀਂ ਪਾਇਆ, ਮੁਫ਼ਤ ਦੇਣਾ। ਲੂਕਾ: ਫਿਰ ਯਸੂ ਰੂਹ ਦੀ ਕੁਵਤ ਨਾਲ ਭਰਿਆ ਹੋਇਆ ਗਲੀਲ ਵਿੱਚ ਪਰਤ ਕੇ ਆਇਆ ਅਤੇ ਚਾਰੋ ਪਾਸੇ ਉਹਦੀ ਧੁੰਮ ਮੱਚ ਗਈ। ਫਿਰ ਉਹ ਗਲੀਲ ਦੇ ਸ਼ਹਿਰ ਕਫ਼ਰਨਹੂਮ ਨੂੰ ਗਿਆ ਅਤੇ ਸਬਤ ਦੇ ਦਿਨ ਉਹਨਾਂ ਨੂੰ ਤਾਲੀਮ ਦੇ ਰਿਹਾ ਸੀ ਅਤੇ ਲੋਕ ਉਹਦੀ ਤਾਲੀਮ ਤੋਂ ਹੈਰਾਨ ਸੀ, ਕਿਉਂ ਜੇ ਉਹਦਾ ਕਲਾਮ ਇਖਤਿਆਰ ਦੇ ਨਾਲ ਸੀ। ਅਤੇ ਇਬਾਦਤਖਾਨੇ ਵਿੱਚ ਇੱਕ ਬੰਦਾ ਸੀ ਜਿਹਦੇ ਵਿੱਚ ਨਾਪਾਕ ਦਿਓ ਦੀ ਇੱਕ ਰੂਹ ਸੀ। ਉਹ ਬਹੁਤ ਉੱਚੀ ਆਵਾਜ਼ ਨਾਲ ਬੋਲਿਆ, ਭਈ ਐ ਯਸੂ ਨਾਸਰੀ, ਸਾਨੂੰ ਤੇਰੇ ਨਾਲ ਕੀ ਕੰਮ? ਕੀ ਤੂੰ ਸਾਨੂੰ ਹਲਾਕ ਕਰਨ ਆਇਆ ਹੈ? ਮੈਂ ਤੈਨੂੰ ਜਾਣਦਾ ਵਾਂ ਭਈ ਤੂੰ ਕੌਣ ਹੈ, ਰੱਬ ਦਾ ਕਦੂਸ। ਯਸੂ ਨੇ ਉਹਨੂੰ ਝਿੜਕ ਕੇ ਆਖਿਆ, ਚੁੱਪ ਰਹਿ ਅਤੇ ਉਹਦੇ ਵਿੱਚੋਂ ਨਿਕਲ ਜਾ। ਅਤੇ ਬਦਰੂ ਉਹਦੇ ਅੰਦਰੋਂ ਉਹਨੂੰ ਮਰੋੜ ਕੇ ਅਤੇ ਕੁਝ ਨੁਕਸਾਨ ਪਹੁੰਚਾਏ ਬਗੈਰ ਨਿਕਲ ਗਈ। ਅਤੇ ਸਾਰੇ ਹੈਰਾਨ ਹੋ ਕੇ ਆਪਸ ਵਿੱਚ ਆਖਣ ਲੱਗ ਪਏ, ਭਈ ਇਹ ਕਿਵੇਂ ਦਾ ਕਲਾਮ ਏ, ਕਿਉਂ ਜੇ ਉਹ ਇਖਤਿਆਰ ਅਤੇ ਕੁਦਰਤ ਨਾਲ ਨਾਪਾਕ ਰੂਹਾਂ ਨੂੰ ਹੁਕਮ ਦਿੰਦਾ ਏ ਅਤੇ ਉਹ ਨਿਕਲ ਜਾਂਦੀਆਂ ਨੇ। ਅਤੇ ਹਰ ਪਾਸੇ ਉਹਦੀ ਧੁੰਮ ਮੱਚ ਗਈ। ਫਿਰ ਉਹ ਇਬਾਦਤਖਾਨੇ ਵਿੱਚੋਂ ਉੱਠ ਕੇ ਸ਼ਮਾਉਨ ਦੇ ਘਰ ਵਿੱਚ ਦਾਖਲ ਹੋਇਆ ਅਤੇ ਸ਼ਮਾਉਨ ਦੀ ਸੱਸ ਨੂੰ ਬੜਾ ਤਾਪ ਚੜਿਆ ਸੀ ਅਤੇ ਉਹਨਾਂ ਨੇ ਉਹਦੇ ਲਈ ਉਹਦੇ ਤੋਂ ਅਰਜ਼ ਕੀਤੀ। ਉਹ ਖਲੋ ਕੇ ਉਹਦੇ ਵੱਲ ਝੁਕਿਆ ਅਤੇ ਤਾਪ ਨੂੰ ਝਿੜਕਿਆ ਅਤੇ ਉਹ ਉਤਰ ਗਿਆ ਅਤੇ ਉਹ ਉਸੇ ਵੇਲੇ ਉੱਠ ਕੇ ਉਹਨਾਂ ਦੀ ਸੇਵਾ ਕਰਨ ਲੱਗੀ। ਲੂਕਾ: ਜਦ ਉਹ ਸ਼ਹਿਰ ਵਿੱਚ ਸੀ ਤੇ ਵੇਖੋ, ਕੋਟ ਨਾਲ ਭਰਿਆ ਹੋਇਆ ਇੱਕ ਬੰਦਾ ਯਸੂ ਨੂੰ ਵੇਖ ਕੇ ਮੂੰਹ ਭਰਨੇ ਡਿੱਗਿਆ ਤੇ ਉਹਦੀ ਮਿਹਨਤ ਕਰਕੇ ਆਖਣ ਲੱਗ ਗਿਆ, ਐ ਖੁਦਾਵੰਦ, ਜੇ ਤੂੰ ਚਾਹਵੇਂ ਤਾਂ ਮੈਨੂੰ ਪਾਕ ਸਾਫ ਕਰ ਸਕਦਾ ਏ। ਉਹਨੇ ਹੱਥ ਵਧਾ ਕੇ ਉਹਨੂੰ ਛੂਹਿਆ ਤੇ ਆਖਿਆ, ਮੈਂ ਚਾਹੁੰਦਾ ਵਾਂ ਭਈ ਤੂੰ ਪਾਕ ਸਾਫ ਹੋ ਜਾ। ਤੇ ਫੌਰਨ ਉਹਦਾ ਕੋਟ ਜਾਂਦਾ ਰਿਹਾ। ਲੂਕਾ: ਉਹ ਯਰੂ ਵਿੱਚ ਵੜ ਕੇ ਜਾ ਰਿਹਾ ਸੀ ਤੇ ਵੇਖੋ, ਜ਼ਕਈ ਨਾਂ ਦਾ ਇੱਕ ਬੰਦਾ ਸੀ ਜਿਹੜਾ ਮਹਿਸੂਲ ਲੈਣ ਵਾਲਿਆਂ ਦਾ ਸਰਦਾਰ ਤੇ ਦੌਲਤਮੰਦ ਸੀ। ਉਹ ਯਸੂ ਨੂੰ ਵੇਖਣ ਦੀ ਕੋਸ਼ਿਸ਼ ਕਰਦਾ ਸੀ ਪਰ ਜੱਥੇ ਦੇ ਪਾਰੋਂ ਵੇਖ ਨਹੀਂ ਸਕਦਾ ਸੀ, ਇਸ ਲਈ ਭਈ ਉਹਦਾ ਕੱਦ ਛੋਟਾ ਸੀ। ਇਸ ਲਈ ਉਹਨੂੰ ਵੇਖਣ ਲਈ ਅੱਗੇ ਨੱਸ ਕੇ ਇੱਕ ਗੋਲਰ ਦੇ ਰੁੱਖ ਉੱਤੇ ਚੜ੍ਹ ਗਿਆ, ਕਿਉਂ ਜੇ ਉਹ ਉਸੇ ਰਾਹ ਤੋਂ ਜਾਣ ਨੂੰ ਸੀ। ਜਦੋਂ ਯਸੂ ਉਸ ਥਾਂ 'ਤੇ ਅਪੜਿਆ ਅਤੇ ਉੱਤੇ ਨਜ਼ਰ ਕਰਕੇ ਉਹਨੂੰ ਆਖਿਆ, ਐ ਜ਼ਕਾਈ, ਛੇਤੀ ਉਤਰ ਆ, ਕਿਉਂ ਜੇ ਅੱਜ ਮੈਨੂੰ ਤੇਰੇ ਘਰ ਰਹਿਣਾ ਜ਼ਰੂਰ ਏ। ਉਹ ਛੇਤੀ ਉਤਰ ਕੇ ਖੁਸ਼ੀ ਨਾਲ ਉਹਨੂੰ ਆਪਣੇ ਘਰ ਲੈ ਗਿਆ। ਜਦੋਂ ਲੋਕਾਂ ਨੇ ਇਹ ਵੇਖਿਆ ਤੇ ਸਾਰੇ ਬੁੜਬੁੜਾ ਕੇ ਆਖਣ ਲੱਗੇ, ਇਹ ਤੇ ਇੱਕ ਪਾਪੀ ਬੰਦੇ ਵੱਲ ਜਾ ਉਤਰਿਆ। ਤੇ ਜ਼ਕਾਈ ਨੇ ਖਲੋ ਕੇ ਖੁਦਾਵੰਦ ਨੂੰ ਆਖਿਆ, ਐ ਖੁਦਾਵੰਦ, ਵੇਖ ਮੈਂ ਆਪਣਾ ਅੱਧਾ ਮਾਲ ਗਰੀਬਾਂ ਨੂੰ ਦੇਣਾ ਵਾਂ, ਤੇ ਜੇ ਕਿਸੇ ਦਾ ਕੁਝ ਨਾ ਹੱਕ ਲਿਆ ਏ ਤੇ ਉਹਨੂੰ ਚਾਰ ਗੁਣਾ ਅਦਾ ਕਰ ਦੇਵਾਂ। ਯਸੂ ਨੇ ਉਹਨੂੰ ਆਖਿਆ, ਅੱਜ ਇਸ ਘਰ ਵਿੱਚ ਮੁਕਤੀ ਆਈ ਏ, ਇਸ ਲਈ ਭਈ ਇਹ ਵੀ ਇਬਰਾਹਿਮ ਦਾ ਪੁੱਤਰ ਏ, ਕਿਉਂ ਜੇ ਆਦਮ ਦਾ ਪੁੱਤਰ ਗੁਆਚੇ ਹੋਇਆਂ ਨੂੰ ਲੱਭਣ ਤੇ ਮੁਕਤੀ ਦੇਣ ਆਇਆ ਏ। ਲੁੱਕਾ। ਇਹਨਾਂ ਗੱਲਾਂ ਤੋਂ ਬਾਅਦ ਖੁਦਾਵੰਦ ਨੇ 70 ਬੰਦੇ ਹੋਰ ਮੁਕਰਰ ਕੀਤੇ ਤੇ ਜਿਹੜੇ ਜਿਹੜੇ ਸ਼ਹਿਰ ਤੇ ਥਾਂ ਨੂੰ ਆਪ ਜਾਂਦਾ ਸੀ ਉੱਥੇ ਉਹਨਾਂ ਨੂੰ ਦੋ ਦੋ ਕਰਕੇ ਆਪਣੇ ਅੱਗੇ ਘੱਲਿਆ। ਤੇ ਉਹ ਉਹਨਾਂ ਨੂੰ ਆਖਣ ਲੱਗਿਆ, ਭਈ ਫਸਲ ਤੇ ਬਥੇਰੀ ਏ ਪਰ ਮਜ਼ਦੂਰ ਘੱਟ ਨੇ, ਇਸ ਲਈ ਫਸਲ ਦੇ ਮਾਲਕ ਦੀ ਮਿੰਨਤ ਕਰੋ ਭਈ ਆਪਣੀ ਫਸਲ ਵੱਢਣ ਲਈ ਮਜ਼ਦੂਰ ਘੱਲੇ। ਉਹ 70 ਖੁਸ਼ ਹੋ ਕੇ ਫਿਰ ਆਏ ਤੇ ਆਖਣ ਲੱਗੇ, ਐ ਖੁਦਾਵੰਦ, ਤੇਰੇ ਨਾਂ ਤੋਂ ਬਦਰੂਆਂ ਵੀ ਸਾਡੇ ਮਾਤਹਿਤ ਨੇ। ਉਹਨੇ ਉਹਨਾਂ ਨੂੰ ਆਖਿਆ, ਮੈਂ ਸ਼ੈਤਾਨ ਨੂੰ ਬਿਜਲੀ ਵਾਂਗਰ ਅਸਮਾਨ ਤੋਂ ਡਿੱਗਦਿਆ ਹੋਇਆ ਵੇਖ ਰਿਹਾ ਸੀ। ਵੇਖੋ ਮੈਂ ਤੁਹਾਨੂੰ ਇਖਤਿਆਰ ਦਿੱਤਾ ਭਈ ਸੱਪਾਂ ਤੇ ਬਿੱਛੂਆਂ ਨੂੰ ਕੁਚਲੋ ਤੇ ਵੈਰੀ ਦੀ ਸਾਰੀ ਤਾਕਤ ਉੱਤੇ ਗਲਬਾ ਆਓ ਤੇ ਤੁਹਾਨੂੰ ਬਿਲਕੁਲ ਕਿਸੇ ਸ਼ੈ ਤੋਂ ਨੁਕਸਾਨ ਨਾ ਪਹੁੰਚੇਗਾ। ਇਹਦੇ ਤੋਂ ਖੁਸ਼ ਨਾ ਹੋਵੋ ਭਈ ਰੂਹਾਂ ਤੁਹਾਡੇ ਮਾਤਹਿਤ ਨੇ, ਬਲਕਿ ਇਹਦੇ ਤੋਂ ਖੁਸ਼ ਹੋਵੋ ਭਈ ਤੁਹਾਡੇ ਨਾਂ ਅਸਮਾਨ ਉੱਤੇ ਲਿਖੇ ਹੋਏ ਨੇ। ਉਸੇ ਵੇਲੇ ਉਹ ਰੂਹ ਪਾਕ ਨਾਲ ਖੁਸ਼ੀ ਵਿੱਚ ਭਰ ਗਿਆ ਤੇ ਆਖਣ ਲੱਗਿਆ, ਭਈ ਐ ਬਾਪ, ਅਸਮਾਨ ਤੇ ਧਰਤੀ ਦੇ ਖੁਦਾਵੰਦ, ਮੈਂ ਤੇਰੀ ਵਡਿਆਈ ਕਰਦਾ ਵਾਂ ਭਈ ਤੂੰ ਇਹ ਗੱਲਾਂ ਸਿਆਣਿਆਂ ਤੇ ਅਕਲਮੰਦਾਂ ਤੋਂ ਲੁਕੋਈਆਂ ਤੇ ਬਾਲਾਂ ਉੱਤੇ ਜ਼ਾਹਰ ਕੀਤੀਆਂ। ਹਾਂ ਐ ਬਾਪ, ਕਿਉਂ ਜੇ ਤੈਨੂੰ ਇੰਜ ਹੀ ਪਸੰਦ ਆਇਆ। ਮੱਤੀ। ਤੇ 11 ਚੇਲੇ ਗਲੀਲ ਦੇ ਉਸ ਪਹਾੜ ਉੱਤੇ ਗਏ ਜਿਹੜਾ ਯਸੂ ਨੇ ਉਹਨਾਂ ਲਈ ਮੁਕਰਰ ਕੀਤਾ ਸੀ, ਤੇ ਉਹਨਾਂ ਨੇ ਉਹਨੂੰ ਵੇਖ ਕੇ ਸਜਦਾ ਕੀਤਾ, ਪਰ ਕਈਆਂ ਨੇ ਸ਼ੱਕ ਕੀਤਾ। ਯਸੂ ਨੇ ਕੋਲ ਆ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਤੇ ਆਖਿਆ, ਭਈ ਅਸਮਾਨ ਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਏ, ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਤੇ ਉਹਨਾਂ ਨੂੰ ਬਾਪ ਤੇ ਬੇਟੇ ਤੇ ਪਾਕ ਰੂਹ ਦੇ ਨਾਂ ਤੋਂ ਬਪਤਿਸਮਾ ਦਿਓ, ਤੇ ਉਹਨਾਂ ਨੂੰ ਇਹ ਤਾਲੀਮ ਦਿਓ ਭਈ ਉਹ ਸਾਰੀਆਂ ਗੱਲਾਂ ਉੱਤੇ ਅਮਲ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ, ਤੇ ਵੇਖੋ ਮੈਂ ਜੱਗ ਦੇ ਅਖੀਰ ਤਿਕਰ ਤੁਹਾਡੇ ਨਾਲ ਵਾਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਮਾਦੀ ਹਯਾਤੀ ਦੇ ਅਕੀਦੇ ਤੇ ਸੁਫਨੇ ਤੋਂ ਬਿਲਕੁਲ ਵੱਖਰੀ ਅਲਾਹੀ ਹਯਾਤੀ ਏ, ਜਿਹੜੀ ਰੂਹਾਨੀ ਫਹਿਮ ਤੇ ਸਾਰੀ ਧਰਤੀ ਉੱਤੇ ਇਨਸਾਨ ਦੀ ਹੁਕਮਰਾਨੀ ਦੀ ਸਿਆਣ ਨੂੰ ਜ਼ਾਹਿਰ ਕਰਦੀ ਏ। ਇਹ ਫਹਿਮ ਗਲਤੀ ਨੂੰ ਬਾਹਰ ਕੱਢਦਾ ਏ ਤੇ ਬਿਮਾਰ ਨੂੰ ਸ਼ਫਾ ਦਿੰਦਾ ਏ, ਤੇ ਇਹਦੇ ਨਾਲ ਤੁਸੀਂ ਸਾਹਬੇ ਇਖਤਿਆਰ ਵਾਂਗਰ ਗੱਲ ਕਰ ਸਕਦੇ ਹੋ। ਇੱਕ ਵੱਡੇ ਨਮੂਨੇ ਵਾਂਗਰ ਰੂਹ ਨੂੰ ਹਿੱਸਾਂ ਦੀਆਂ ਝੂਠੀਆਂ ਗਵਾਹੀਆਂ ਉੱਤੇ ਹਕੂਮਤ ਕਰਨ, ਬਿਮਾਰੀ ਤੇ ਫਾਨੀਅਤ ਉੱਤੇ ਦਾਅਵਿਆਂ ਨੂੰ ਜਿਤਾਉਣ ਲਈ ਆਜ਼ਾਦ ਕਰਦਿਆਂ ਹੋਏ, ਸ਼ਫਾ ਦੇਣ ਵਾਲੇ ਨੂੰ ਬਿਮਾਰੀ ਦੇ ਨਾਲ ਗੱਲ ਕਰਨੀ ਚਾਹੀਦੀ ਏ, ਕਿਉਂ ਜੇ ਉਹਨੂੰ ਉਹਦੇ ਉੱਤੇ ਇਖਤਿਆਰ ਹਾਸਲ ਏ। ਯਸੂ ਨੇ ਆਪਣਾ ਕੰਮ ਇੱਕ ਪਾਕ ਰੂਹ ਨਾਲ ਕੀਤਾ। ਉਹਨੇ ਆਖਿਆ, ਮੇਰਾ ਪਿਓ ਹਲੇ ਤੀਕਰ ਕੰਮ ਕਰਦਾ ਏ ਤੇ ਮੈਂ ਕੰਮ ਕਰਦਾ ਵਾਂ। ਜਿੱਥੇ ਤੀਕਰ ਅੰਜੀਲਾ ਤੋਂ ਸਿੱਖਿਆ ਜਾ ਸਕਦਾ ਏ, ਉਹਨੇ ਕਦੀ ਬਿਮਾਰੀ ਦੇ ਬਾਰੇ ਨਹੀਂ ਦੱਸਿਆ, ਬਲਕਿ ਉਹਨੇ ਬਿਮਾਰੀ ਨੂੰ ਠੀਕ ਕੀਤਾ। ਇਨਸਾਨ ਦੇ ਬਣਾਏ ਹੋਏ ਅਕੀਦੇ ਸਵਾਲ ਪਜ਼ੀਰ ਨੇ, ਉਹ ਮੁਸੀਬਤ ਵਿੱਚ ਬਹੁਤੇ ਮਜ਼ਬੂਤ ਨਹੀਂ ਸੀ ਰਹੇ। ਮਸੀਹ ਦੀ ਤਾਕਤ ਤੋਂ ਖਾਲੀ ਉਹ ਮਸੀਹ ਜਾਂ ਫਜ਼ਲ ਦੇ ਮੌਜਿਆਂ ਬਾਰੇ ਅਕੀਦਿਆਂ ਨੂੰ ਕਿਵੇਂ ਬਿਆਨ ਕਰ ਸਕਦੇ ਨੇ? ਮਸੀਹੀ ਸ਼ਫਾ ਦੇ ਇਮਕਾਨ ਤੋਂ ਇਨਕਾਰ ਹਰ ਅਨਸਰ ਦੀ ਮਸੀਹਤ ਨੂੰ ਖੋਹ ਲੈਂਦਾ ਏ, ਜਿਨ੍ਹੇ ਪਹਿਲੀ ਸਦੀ ਵਿੱਚ ਇਹਨੂੰ ਅਲਾਹੀ ਕੁਵਤ ਤੇ ਇਹ ਹੈਰਾਨ ਕਰਨ ਵਾਲੀ ਤੇ ਬੇਮਿਸਾਲ ਕਾਮਯਾਬੀ ਬਖਸ਼ੀ ਸੀ। ਇੱਥੇ ਮਾਦੇ ਦੇ ਮੁਕਾਬਲੇ ਵਿੱਚ ਰੂਹਾਨੀ ਕੁਦਰਤ ਦੀ ਬਰਤਰੀ ਉੱਤੇ ਯਕੀਨ ਰੱਖਣ ਦਾ ਇਲਾਹੀ ਇਖਤਿਆਰ ਏ। ਦੁੱਖਾਂ ਦੇ, ਪਾਪਾਂ ਦੇ, ਮੁਰਦਾ ਅਕੀਦੇ ਗੈਰ ਅਸਲੀ ਨੇ। ਜਦ ਇਲਾਹੀ ਸਾਇੰਸ ਨੂੰ ਆਲਮਗੀਰ ਤੌਰ ਤੇ ਸਮਝਿਆ ਜਾਂਦਾ ਏ ਤੇ ਇਨਸਾਨ ਉੱਤੇ ਉਹਨਾਂ ਦਾ ਕੋਈ ਇਖਤਿਆਰ ਨਹੀਂ ਹੋਵੇਗਾ, ਕਿਉਂ ਜੇ ਇਨਸਾਨ ਲਾਫਾਨੀ ਏ ਤੇ ਇਲਾਹੀ ਇਖਤਿਆਰ ਦੇ ਰਾਹੀਂ ਜਿਉਂਦਾ ਏ। ਮੈਂ ਆਪਣੇ ਪੜ੍ਹਨ ਵਾਲਿਆਂ ਨੂੰ ਇਲਾਹੀ ਸਿਆਣ ਦੇ ਕਾਨੂੰਨ ਦੀ ਤੇ ਮਾਦੇ ਤੇ ਹਫਜ਼ਾਨੇ ਸਿਹਤ ਦੇ ਫਰਜ਼ੀ ਕਾਨੂੰਨਾਂ ਦੀ ਤਸ਼ਰੀਹੀ ਮਿਸਾਲ ਪੇਸ਼ ਕੀਤੀ ਏ। ਇੱਦਾਂ ਦੀ ਮਿਸਾਲ ਜਿਹਦੇ ਵਿੱਚ ਕ੍ਰਿਸ਼ਨ ਸਾਇੰਸ ਦੀ ਇਲਤਜਾਬ ਬਿਮਾਰ ਨੂੰ ਸ਼ਫਾ ਦਿੰਦੀ ਹੈ। ਫਰਜ਼ ਕਰੋ ਇੱਕ ਨਫਸਿਆਤੀ ਮਰੀਜ਼ ਦਾ ਟ੍ਰਾਇਲ ਹੁੰਦਾ ਹੈ, ਜਿੱਦਾਂ ਕੋਈ ਅਦਾਲਤ ਵਿੱਚ ਟ੍ਰਾਇਲ ਚੱਲਦੇ ਨੇ। ਇੱਕ ਬੰਦੇ ਉੱਤੇ ਜਿਗਰ ਦੀ ਸ਼ਿਕਾਇਤ ਲਾਉਣ ਦਾ ਇਲਜ਼ਾਮ ਲੱਗਦਾ ਹੈ, ਮਰੀਜ਼ ਬੁਖਾਰ ਮਹਿਸੂਸ ਕਰਦਾ ਹੈ, ਸੋਚਦਾ ਹੈ ਅਤੇ ਫਿਰ ਟ੍ਰਾਇਲ ਸ਼ੁਰੂ ਹੁੰਦਾ ਹੈ। ਜ਼ਾਤੀ ਅਹਿਸਾਸ ਮੁਦਈ ਹੈ, ਫਾਨੀ ਇਨਸਾਨ ਹਿਫਾਜ਼ਤ ਕਰਨ ਵਾਲਾ ਹੈ। ਜ਼ਾਤੀ ਅਹਿਸਾਸ ਲਈ ਝੂਠਾ ਇਮਾਨ ਅਟੋਰਨੀ ਹੈ। ਫਾਨੀ ਸਿਆਨ ਇਲਮੁਲ ਦਵਈਆ, ਇਲਮੁਲ ਅਜ਼ਾ, ਹਯਾਤੀ ਦਾ ਇਲਮ, ਇਲਮੇ ਨੌਮੀਆਤ, ਸਾੜ, ਲਾਲਚ ਅਤੇ ਨਾਸ਼ੁਕਰੀ ਅਦਾਲਤ ਨੂੰ ਬਣਾਉਂਦੇ ਨੇ। ਅਦਾਲਤ ਦਾ ਕਮਰਾ ਤਮਾਸ਼ਾ ਵੇਖਣ ਵਾਲਿਆਂ ਨਾਲ ਭਰਿਆ ਹੁੰਦਾ ਹੈ ਅਤੇ ਕਾਜ਼ੀ ਦਵਾਈ ਬੈਂਚ ਉੱਤੇ ਹੁੰਦੀ ਹੈ। ਕਾਜ਼ੀ ਦਵਾਈ ਉੱਠਦੀ ਹੈ ਅਤੇ ਬੜੀ ਸੰਜੀਦਗੀ ਨਾਲ ਫਾਨੀ ਸਿਆਨ ਦੀ ਅਦਾਲਤ ਨਾਲ ਖਿਤਾਬ ਕਰਦੀ ਹੈ। ਉਹ ਜੁਰਮ ਦਾ ਤਜ਼ੀਆ ਕਰਦੀ ਹੈ, ਗਵਾਹੀ ਦਾ ਜਾਇਜ਼ਾ ਲੈਂਦੀ ਹੈ ਅਤੇ ਜਿਗਰ ਦੀ ਸ਼ਿਕਾਇਤ ਦੇ ਬਾਰੇ ਕਾਨੂੰਨ ਬਿਆਨ ਕਰਦੀ ਹੈ। ਇਹਦਾ ਨਤੀਜਾ ਇਹ ਹੈ ਵੀ ਫਿਤਰਤ ਦੇ ਕਾਨੂੰਨ ਬਿਮਾਰੀ ਦਾ ਸਰੇਆਮ ਕਤਲ ਕਰਦੇ ਨੇ। ਸਖ਼ਤ ਫਰਜ਼ ਦੀ ਤਾਮੀਲ ਵਿੱਚ ਕ੍ਰਿਸ਼ਨ ਸਾਇੰਸ ਦੀ ਗੈਰ ਮਸੀਹੀ ਸਲਾਵਾਂ ਨੇ ਇੱਜ਼ਤ ਮਾਬ ਕਾਜ਼ੀ ਦਵਾਈ ਅਦਾਲਤ ਉੱਤੇ ਜ਼ੋਰ ਦਿੰਦੀ ਹੈ ਵੀ ਉਹ ਆਪਣੇ ਫੈਸਲੇ ਨੂੰ ਗੈਰ ਮੁਨਾਸਬ ਤਰੀਕੇ ਨਾਲ ਖਰਾਬ ਨਾ ਹੋਣ ਦੇਣ। ਅਜਿਹੇ ਹਾਲਾਤ ਵਿੱਚ ਅਦਾਲਤ ਨੂੰ ਫਾਨੀ ਇਨਸਾਨ ਦੇ ਖਿਲਾਫ ਬਸ ਜ਼ਾਤੀ ਅਹਿਸਾਸ ਦੇ ਸਬੂਤ ਉੱਤੇ ਧਿਆਨ ਦੇਣਾ ਚਾਹੀਦਾ ਹੈ। ਜਿਵੇਂ ਜਿਵੇਂ ਕਾਜ਼ੀ ਅੱਗੇ ਵੱਧਦੀ ਹੈ, ਕੈਦੀ ਨੂੰ ਬੇਚੈਨੀ ਹੁੰਦੀ ਜਾਂਦੀ ਹੈ। ਉਹਦਾ ਮੁਖੜਾ ਖੌਫ ਨਾਲ ਪੀਲਾ ਪੈਣ ਲੱਗ ਜਾਂਦਾ ਹੈ ਅਤੇ ਮੌਤ ਦੇ ਡਰ ਅਤੇ ਮਾਯੂਸੀ ਉਹਦੇ ਮੁਖੜੇ ਉੱਤੇ ਆ ਜਾਂਦੇ ਨੇ। ਮੁਕੱਦਮਾ ਅਦਾਲਤ ਨੂੰ ਦਿੱਤਾ ਜਾਂਦਾ ਹੈ। ਇੱਕ ਥੋੜ੍ਹੀ ਜਿਹੀ ਸਲਾਹ ਨਾਲ ਨਤੀਜਾ ਸਾਹਮਣੇ ਆਉਂਦਾ ਹੈ ਅਤੇ ਅਦਾਲਤ ਪਹਿਲੇ ਮਰਹਲੇ ਵਿੱਚ ਹੀ ਜਿਗਰ ਦੀ ਸ਼ਿਕਾਇਤ ਵਾਲੇ ਮੁਜਰਮ ਦਾ ਫੈਸਲਾ ਵਾਪਸ ਲੈ ਲੈਂਦੀ ਹੈ। ਇਲਾਹੀ ਮੁਹੱਬਤ ਦੇ ਪਰਾਂ 'ਤੇ ਬਹੁਤ ਤੇਜ਼ ਇੱਥੇ ਇੱਕ ਮਰਾਸਲਾ ਆਉਂਦਾ ਹੈ। ਫਾਂਸੀ ਨੂੰ ਰੋਕ ਦਿੱਤਾ ਜਾਏ, ਕੈਦੀ ਮੁਜਰਮ ਨਹੀਂ ਹੈ। ਕੈਦਖਾਨੇ ਵਿੱਚ ਹੈਰਤ ਦੀ ਲਹਿਰ ਦੌੜ ਜਾਂਦੀ ਹੈ। ਕੋਈ ਆਖਦਾ ਹੈ ਇਹ ਕਾਨੂੰਨ ਅਤੇ ਇਨਸਾਫ਼ ਦੇ ਖਿਲਾਫ਼ ਹੈ। ਕਈ ਆਖਦੇ ਨੇ ਮਸੀਹ ਦੀ ਸ਼ਰੀਅਤ ਸਾਡੇ ਕਾਨੂੰਨਾਂ ਉੱਤੇ ਫੋਕੀਅਤ ਰੱਖਦੀ ਹੈ, ਆਓ ਮਸੀਹ ਦੇ ਮਗਰ ਟੁਰੀਏ। ਕੌਂਸਲ ਦੀ ਸੰਜੀਦਾ ਪੁਖਤਾ ਨਜ਼ਰਾਂ ਫਤਿਹ ਅਤੇ ਉਮੀਦ ਦੀ ਲੌ ਜਲਾਉਂਦਿਆਂ ਹੋਏ ਉੱਤੇ ਵੇਖਦੀ ਹੈ। ਕ੍ਰਿਸ਼ਨ ਸਾਇੰਸ ਅਚਾਨਕ ਆਲਾ ਅਦਾਲਤ ਵਿੱਚ ਬਦਲ ਜਾਂਦੀ ਹੈ ਅਤੇ ਮੁਦਈ ਲਈ ਬਹਿਸ ਸ਼ੁਰੂ ਕਰਦੀ ਹੈ। ਅਦਾਲਤ ਵਿੱਚ ਕੈਦੀ ਨੂੰ ਨਾਇਨਸਾਫ਼ੀ ਦੇ ਨਾਲ ਸਜ਼ਾ ਦਿੱਤੀ ਗਈ ਹੈ। ਉਹਦੀ ਸਜ਼ਾ ਇੱਕ ਅਲਮੀਆ ਸੀ ਅਤੇ ਇਖਲਾਕੀ ਤੌਰ 'ਤੇ ਗੈਰ ਕਾਨੂੰਨੀ ਹੈ। ਫਾਨੀ ਇਨਸਾਨ ਦਾ ਇਸ ਮੁਕੱਦਮੇ ਵਿੱਚ ਕੋਈ ਚੰਗਾ ਵਕੀਲ ਨਹੀਂ ਸੀ। ਫਿਰ ਇਸ ਮੁਕੱਦਮੇ ਵਿੱਚ ਅਦਾਲਤ ਕਾਜ਼ੀ ਦਵਾਈ ਦਾ ਕੀ ਦਾਇਰਾ ਇਖਤਿਆਰ ਸੀ? ਬਾਈਬਲ ਦੀ ਬੋਲੀ ਵਿੱਚ ਮੈਂ ਉਹਨੂੰ ਆਖ ਸਕਦਾ ਵਾਂ ਭਈ ਤੂੰ ਸ਼ਰੀਅਤ ਦੇ ਮੁਤਾਬਕ ਮੇਰਾ ਇਨਸਾਫ਼ ਕਰਨ ਨੂੰ ਬੈਠਾ ਹੈ ਅਤੇ ਕੀ ਸ਼ਰੀਅਤ ਦੇ ਖਿਲਾਫ਼ ਜਾ ਕੇ ਮੈਨੂੰ ਮਾਰਨ ਦਾ ਹੁਕਮ ਦੇਣਾ ਹੈ? ਸਿਰਫ਼ ਇੱਕ ਅਦਾਲਤ ਜਿਹਦੇ ਵਿੱਚ ਕੈਦੀ ਨੂੰ ਪੇਸ਼ ਕੀਤਾ ਜਾ ਸਕਦਾ ਹੈ, ਉਹ ਸੱਚਾਈ ਹਯਾਤੀ ਅਤੇ ਮੌਤ ਦੀ ਅਦਾਲਤ ਹੈ। ਜੇ ਉਹ ਉਹਨੂੰ ਸਜ਼ਾ ਨਹੀਂ ਦਿੰਦੇ ਤਾਂ ਤਿੱਬੀ ਜੱਜ ਵੀ ਸਜ਼ਾ ਨਹੀਂ ਦੇਵੇਗਾ ਅਤੇ ਮੈਂ ਕੈਦੀ ਲਈ ਉਸ ਬਹਾਲੀ ਦੀ ਮਿੰਨਤ ਕਰਦਾ ਵਾਂ ਜਿਹਦੇ ਤੋਂ ਉਹ ਨਾਜਾਇਜ਼ ਤੌਰ 'ਤੇ ਮਹਿਰੂਮ ਕਰ ਦਿੱਤਾ ਗਿਆ ਹੈ। ਫਿਰ ਅਟਾਰਨੀ ਕ੍ਰਿਸ਼ਨ ਸਾਇੰਸ ਅਦਾਲਤ ਆਲਾ ਵੱਲੋਂ ਕਾਨੂੰਨੀ ਕਿਤਾਬ ਯਾਨੀ ਬਾਈਬਲ ਵਿੱਚੋਂ ਇਨਸਾਨੀ ਹਕੂਕ ਦੇ ਕੁਝ ਅਸੂਲ ਪੜ੍ਹਦੀ ਹੈ ਅਤੇ ਇਹ ਬਿਆਨ ਵਾਜ਼ਿਆ ਕਰਦੀ ਹੈ ਵੀ ਬਲੈਕਸਟੋਨ ਦੀ ਨਿਸਬਤ ਬਾਈਬਲ ਹੀ ਚੰਗਾ ਇਖਤਿਆਰ ਹੈ। ਅਸੀਂ ਇਨਸਾਨ ਨੂੰ ਆਪਣੀ ਸੂਰਤ ਅਤੇ ਆਪਣੀ ਛਬੀ ਵਾਂਗਰ ਬਣਾਈਏ ਅਤੇ ਉਹਨਾਂ ਨੂੰ ਇਖਤਿਆਰ ਦੇਈਏ। ਵੇਖੋ ਮੈਂ ਤੁਹਾਨੂੰ ਇਖਤਿਆਰ ਦਿੱਤਾ, ਸਾਰੀ ਕੁਦਰਤ 'ਤੇ ਗਾਲਬ ਆਓ ਅਤੇ ਤੁਹਾਨੂੰ ਬਿਲਕੁਲ ਕਿਸੇ ਸ਼ੈ ਤੋਂ ਨੁਕਸਾਨ ਨਹੀਂ ਅਪੜੇਗਾ। ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤੇ ਹਮੇਸ਼ਾ ਤੀਕਰ ਕਦੀ ਮੌਤ ਨੂੰ ਨਾ ਵੇਖੇਗਾ। ਇੱਥੇ ਵਕੀਲ ਦਫਾ ਮੁਕਾ ਦਿੰਦਾ ਹੈ ਤੇ ਆਲਾ ਅਦਲੀਆ ਦਾ ਚੀਫ ਜਸਟਿਸ ਸ਼ਫਕਤ ਦੇ ਨਾਲ ਤੇ ਆਪਣੀ ਮੌਜੂਦਗੀ ਜ਼ਾਹਿਰ ਕਰਦਿਆਂ ਹੋਏ ਸਾਰੇ ਕਾਨੂੰਨਾਂ ਤੇ ਸ਼ਹਾਦਤਾਂ ਨੂੰ ਸਾਹਮਣੇ ਰੱਖਦਿਆਂ ਹੋਏ ਆਪਣੀ ਕਾਨੂੰਨੀ ਕਿਤਾਬ ਬਾਈਬਲ ਵਿੱਚੋਂ ਬਿਆਨ ਕਰਦਾ ਹੈ ਵੀ ਕੋਈ ਵੀ ਨਾਮ ਨਿਹਾਦ ਕਾਨੂੰਨ ਜਿਹੜਾ ਸਜ਼ਾ ਬਲਕਿ ਗੁਨਾਹ ਕਰਨ 'ਤੇ ਅਮਾਦਾ ਕਰਦਾ ਹੈ ਉਹ ਖਾਲੀ ਅਤੇ ਖੋਖਲਾ ਹੈ। ਰੂਹਾਨੀ ਹਿੱਸਾ ਦੀ ਅਦਾਲਤ ਇਸ ਹੁਕਮ ਨਾਲ ਇਤਫਾਕ ਕਰਦੀ ਹੈ ਅਤੇ ਉੱਥੇ ਜੱਥੇ ਨਾਲ ਭਰਿਆ ਹੋਇਆ ਰੂਹਾਨੀ ਕਮਰਾ ਗੂੰਜ ਉੱਠਿਆ, ਬੇਕਸੂਰ ਬੇਕਸੂਰ। ਫਿਰ ਕੈਦੀ ਨਵੇਂ ਜਨਮ ਤਾਕਤ ਅਤੇ ਆਜ਼ਾਦੀ ਦੇ ਨਾਲ ਉੱਠਦਾ ਹੈ। ਅਸੀਂ ਗੌਰ ਕੀਤਾ ਜਦੋਂ ਉਹਨੇ ਆਪਣੀ ਕੌਂਸਲ ਕ੍ਰਿਸ਼ਨ ਸਾਇੰਸ ਦੇ ਨਾਲ ਹੱਥ ਮਿਲਾਇਆ ਅਤੇ ਉਹਦੀ ਸਾਰੀ ਵਿਚਾਰਗੀ ਅਤੇ ਕਮਜ਼ੋਰੀ ਗਾਇਬ ਹੋ ਗਈ ਸੀ। ਉਹਦਾ ਬਦਨ ਤੁੰਦ ਅਤੇ ਬਾਅਸਰ ਹੋ ਗਿਆ, ਉਹਦਾ ਮੁਖੜਾ ਸਿਹਤਮੰਦੀ ਅਤੇ ਖੁਸ਼ੀ ਦੇ ਨਾਲ ਚਮਕ ਉੱਠਿਆ। ਅਲਾਹੀ ਮੁਹੱਬਤ ਨੇ ਡਰ ਦੂਰ ਕਰ ਦਿੱਤਾ ਸੀ। ਮਾਦੀ ਇਨਸਾਨ ਜਿਹੜਾ ਹੁਣ ਬਿਮਾਰ ਅਤੇ ਕੈਦੀ ਨਹੀਂ ਏ, ਟੁਰਦਾ ਏ, ਉਹਦੇ ਪੈਰ ਪਹਾੜਾਂ ਉੱਤੇ ਕੀ ਖੁਸ਼ਨੁਮਾ ਨੇ, ਉਹਦੇ ਵਾਂਗਰ ਜਿਹੜਾ ਖੁਸ਼ਖਬਰੀ ਲਿਆਉਂਦਾ ਏ। ਅਲਾਹੀ ਸਾਇੰਸ ਵਿੱਚ ਜਿੱਥੇ ਦੁਆਵਾਂ ਜ਼ਿਹਨੀ ਤੌਰ 'ਤੇ ਹੁੰਦੀਆਂ ਨੇ, ਉਹ ਸਾਰੀਆਂ ਉਸ ਰੱਬ ਦੇ ਸਾਹਮਣੇ ਅਪੜਦੀਆਂ ਨੇ ਜਿਹੜਾ ਮੁਸੀਬਤ ਵਿੱਚ ਮੁਸਤੈਦ ਮਦਦਗਾਰ ਏ। ਪਿਆਰ ਆਪਣੀ ਮੁਵਾਫਕਤ ਅਤੇ ਆਪਣੀਆਂ ਨਵਾਜ਼ਿਸ਼ਾਂ ਵਿੱਚ ਗੈਰ ਜਾਨਬਦਾਰ ਅਤੇ ਆਲਮਗੀਰ ਏ। ਇਹ ਉਹ ਖੁੱਲ੍ਹਾ ਚਸ਼ਮਾ ਏ ਜਿਹੜਾ ਚੀਖਦਾ ਏ ਭਈ ਹਰ ਉਹ ਬੰਦਾ ਜਿਹੜਾ ਤਰਿਆਇਆ ਏ ਆਪਣੇ ਪਾਣੀ ਦੇ ਕੋਲ ਆਵੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਮਰ੍ਹਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮੁਆਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।